ਆਪਣੇ ਆਪਣੇ ਮਜ਼ਹਬ ਮੁਤਾਬਕ ਕਿਸੇ ਨੇ ਸੁਨਤ ਕਰ ਦਿੱਤੀ, ਉਹ ਮੁਸਲਮਾਨ ਅਖਵਾਇਆ, ਕਿਸੇ ਦੇ ਗੜ ਵਿੱਚ ਜੰਨੂ ਪਾ ਦਿੱਤਾ, ਉਹ ਹਿੰਦੂ ਅਖਵਾਇਆ। ਮਾਇਆ ਪਰਿਵਾਰ ਨੇ ਇੱਕ ਬੰਧਨ ਵਿੱਚ ਵਿਅਕਤੀ ਬੰਨਿਆ ਗਿਆ, ਜੰਨੂ ਪਾਉਣ ਨਾਲ ਉਹ ਸੰਸਾਰ ਤੇ ਆ ਕੇ ਹਿੰਦੂ ਬਣ ਗਿਆ, ਸੁਨਤ ਕਰਨ ਨਾਲ ਮਨੁੱਖ ਦੀ ਜਾਚੇ ਮੁਸਲਮਾਨ ਬਣ ਗਿਆ। ਉਹਦੇ ਦਰ ਤੋਂ ਕੇਵਲ ਮਨੁੱਖ ਆਉਂਦਾ, ਨਾ ਹਿੰਦੂ ਆਉਂਦਾ ਨਾ ਮੁਸਲਮਾਨ ਆਉਂਦਾ। ਅਗਰ ਤੁਸੀਂ ਸਹੀ ਮਾਨਿਆਂ ਵਿੱਚ ਸੋਚੋ, ਕੈਂਚੀ ਅਕਾਲ ਪੁਰਖ ਵਾਹਿਗੁਰੂ ਨੇ ਨਹੀਂ ਬਣਾਈ, ਇਹ ਮਨੁੱਖ ਨੇ ਬਣਾਈ। ਮਨੁੱਖ ਜਦੋਂ ਆਪਣੇ ਕਿੰਨੇ ਜਾਤਾਂ ਦੇ ਕਿੰਨੇ ਧਰਮਾਂ ਦੇ ਬੱਚੇ ਲੈ ਲਓ, ਉਹਨਾਂ ਨੂੰ ਇਕੱਠਿਆਂ ਪਾਲੋ, ਉਹਨਾਂ ਨੂੰ ਨਾ ਦੱਸੋ ਹਿੰਦੂ ਦਾ ਬੱਚਾ ਹੈ, ਮੁਸਲਮਾਨ ਦਾ ਹੈ, ਇਹ ਈਸਾਈ ਦਾ ਹੈ, ਉਹਨਾਂ ਦੀ ਇਕੱਠੀ ਪ੍ਰਤਿਪਾਲਣਾ ਕਰੋ। ਜਦੋਂ 20-22 ਸਾਲ ਤੋਂ ਬਾਅਦ ਸਭ ਦੇ ਦਾਰੇ ਹੋ ਜਾਣਗੇ, ਸਭ ਦੇ ਕੇਸ ਹੋ ਜਾਣਗੇ, ਉਹਨਾਂ ਨੂੰ ਲਿਆ ਕੇ ਸੰਸਾਰ ਦੇ ਸਾਹਮਣੇ ਖੜੇ ਕਰ ਦਿਓ ਕਿ ਇਹਦੇ ਵਿੱਚੋਂ ਕੱਢੋ ਹਿੰਦੂ ਦਾ ਬੱਚਾ ਕੌਣ ਹੈ, ਮੁਸਲਮਾਨ ਦਾ ਬੱਚਾ ਕਿਹੜਾ ਹੈ, ਈਸਾਈ ਦਾ ਬੱਚਾ ਕਿਹੜਾ ਹੈ, ਜੈਨੀ ਤੇ ਬੋਧੀ ਦੀ ਪਰਖ ਕਰੋ। ਸਭ ਲੋਕ ਇਹ ਕਹਿਣਗੇ ਕਿ ਇਹ ਤਾਂ ਸਿੱਖ ਨੇ, ਸਿੱਖ ਜਾਂ ਖਾਲਸਾ, ਜਿਸ ਵਿੱਚ ਕੋਈ ਤਬਦੀਲੀ ਨਹੀਂ ਆਪਣੇ ਵੱਲੋਂ, ਜੈਸਾ ਨਿਰੰਕਾਰ ਨੇ ਭੇਜਿਆ ਹੈ ਵੈਸਾ ਹੀ ਜੀਵਨ ਭਰ ਜੀਵਿਆ, ਕੋਈ ਤਬਦੀਲੀ ਨਹੀਂ ਕੀਤੀ, ਨਾ ਸੁਨਤ ਕੀਤੀ, ਨਾ ਕੇਸ ਕਟਾਏ, ਬਸ ਖਾਲਸ ਰਹਿ ਗਿਆ, ਖਾਲਸ ਜਿਸ ਵਿੱਚ ਕੋਈ ਮਿਲਾਵਟ ਨਹੀਂ। ਸੁਨਤ ਵੀ ਮਨੁੱਖ ਦੀ ਮਿਲਾਵਟ ਹੈ, ਜੰਨੂ ਕੇਸ ਕਟਾਣੇ ਵੀ ਮਨੁੱਖ ਦੀ ਮਿਲਾਵਟ ਹੈ, ਖਾਲਸ ਉਹ ਹੈ ਜਿਸ ਵਿੱਚ ਕੋਈ ਮਿਲਾਵਟ ਨਹੀਂ। ਆਪਣੇ ਆਪਣੇ ਧਰਮ ਮੁਤਾਬਕ ਮਨੁੱਖ ਧਰਮ ਦੇ ਬੰਧਨ ਵਿੱਚ ਜਕੜਿਆ ਗਿਆ, ਇਹਦੀ ਸੋਚ ਇੰਨੀ ਤੰਗ ਹੋ ਗਈ, ਖੂਹ ਇੱਕ ਹੈ, ਲੱਜ ਇੱਕ ਹੈ, ਡੋਲ ਇੱਕ ਹੈ, ਖੂਹ ਵਿੱਚ ਪਾਣੀ ਵੀ ਇੱਕ ਹੈ। ਇੱਕ ਮੁਸਲਮਾਨ ਧਰਮ ਨਾਲ ਸੰਬੰਧ ਰੱਖਣ ਵਾਲਾ ਉਹਨੂੰ ਕੱਢਿਆ, ਇਹ ਘੜਾ ਭਰ ਲਿਆ, ਘੜਾ ਵੀ ਉਸੇ ਮਿੱਟੀ ਦਾ ਹੈ, ਉਸੇ ਘੁਮਿਆਰ ਦਾ ਬਣਾਇਆ, ਤੇ ਲੋਕ ਕਹਿੰਦੇ ਨੇ ਮੁਸਲਮਾਨ ਦਾ ਪਾਣੀ ਹੈ। ਦੂਸਰੇ ਨੇ ਕੱਢਿਆ, ਡੋਲ ਉਹੀ ਹੈ, ਲੱਜ ਉਹੀ ਹੈ, ਖੂਹ ਉਹੀ ਹੈ, ਪਾਣੀ ਉਹੀ ਹੈ, ਘੜਾ ਉਸੇ ਮਿੱਟੀ ਦਾ, ਉਹਨੂੰ ਵੀ ਵਰ ਲਿਆ, ਤੇ ਲੋਕਾਂ ਕਹਿ ਦਿੱਤਾ ਹਿੰਦੂ ਦਾ ਪਾਣੀ ਹੈ। ਨਾ ਪਾਣੀ ਵਿੱਚ ਹਿੰਦੂ ਦਾ ਕੁਝ ਹੈ, ਨਾ ਪਾਣੀ ਵਿੱਚ ਮੁਸਲਮਾਨ ਦਾ ਕੁਝ ਹੈ, ਪਾਣੀ ਤਾਂ ਈਸ਼ਵਰ ਨੇ ਪੈਦਾ ਕੀਤਾ, ਸਾਚੇ ਤੇ ਪਵਨਾ ਹੋਇਆ, ਪਵਨਾ ਤੇ ਜਲ ਹੋਇਆ, ਉਸ ਦੀ ਪੈਦਾਇਸ਼ ਹੈ, ਮਨੁੱਖ ਨੇ ਉਹਦੀ ਪੈਦਾਇਸ਼ ਵੀ ਵੰਡ ਲਈ, ਸਟੈਂਪਾਂ ਲਾ ਦਿੱਤੀਆਂ, ਮੁਸਲਮਾਨ ਦਾ ਪਾਣੀ ਹੈ ਤੇ ਹਿੰਦੂ ਦਾ ਪਾਣੀ। ਇਵੇਂ ਮਨੁੱਖ ਨੇ ਆਪਣੇ ਆਪਣੇ ਮਜ਼ਹਬ ਮੁਤਾਬਕ ਧਰਮ ਮੁਤਾਬਕ ਪੂਜਾ ਕੀਤੀ। ਪੂਜਾ ਵੀ ਸਭ ਦੀ ਇੱਕ ਜੈਸੀ ਨਹੀਂ, ਕਈ ਲੋਕ ਦੇਖਦੇ ਤੁਸੀਂ ਬਲੀਆਂ ਦੇ ਕੇ, ਬੱਕਰਿਆਂ ਦੀਆਂ ਮੁਰਗੀਆਂ ਦੀਆਂ ਬਲੀਆਂ ਦੇ ਕੇ ਪੂਜਾ ਕਰਦੇ। ਮੈਨੂੰ ਇੱਕ ਗੁਰਸਿੱਖ ਨੇ ਦੱਸਿਆ, ਨੇਪਾਲ ਵਿੱਚ ਪਿੰਡ ਹੈ, ਬਹੁਤ ਸਾਰੇ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਜਦੋਂ ਮਿਸਲਾਂ ਦਾ ਝਗੜਾ ਪੈ ਗਿਆ, ਬਹੁਤ ਸਾਰੇ ਗੁਰਸਿੱਖ ਪੰਜਾਬ ਛੱਡ ਕੇ ਨੇਪਾਲ ਵਿੱਚ ਚਲੇ ਗਏ। ਜਦੋਂ ਪਾਸਪੋਰਟ ਨਹੀਂ ਸੀ, ਕੋਈ ਐਸੀ ਗੱਲ ਨਹੀਂ, ਉੱਥੇ ਜਾ ਕੇ ਰਹਿਣ ਲੱਗ ਗਏ। ਉੱਥੇ ਉਹਨਾਂ ਸ਼ਾਦੀਆਂ ਕਰ ਲਈਆਂ ਨੇਪਾਲ ਦੀ ਔਰਤਾਂ ਨਾਲ, ਉਹਨਾਂ ਦੀ ਸੰਤਾਨ ਹੋ ਗਈ। ਉਹਨਾਂ ਸਮਿਆਂ ਵਿੱਚ, ਪੁਰਾਣੇ ਸਮਿਆਂ ਵਿੱਚ ਵਿਸ਼ਕ ਬਾਣੀ ਪੜ੍ਹਦੇ ਹੋਣਗੇ, ਉਹਨਾਂ ਦੇ ਪਾਸ ਗੁਰੂ ਗ੍ਰੰਥ ਸਾਹਿਬ ਦੀ ਗੇੜ ਸੀ, ਉਹ ਵੀ ਨਾਲ ਰਹੀ। ਉਸ ਗੁਰਸਿੱਖ ਨੇ ਕਿਹਾ ਕਿ ਮੈਂ ਅੱਖੀਂ ਵੇਖਿਆ ਹੈ, ਭੀੜ ਅੱਜ ਵੀ ਮੌਜੂਦ ਹੈ, ਪਰ ਅੱਜ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਜਿਵੇਂ ਸਾਡੇ ਬੱਚੇ ਅੱਜ ਇੰਗਲਿਸ਼ ਪੜ੍ਹਦੇ, ਕਦੇ ਬੈਠ ਕੇ ਠੰਡੇ ਦਿਮਾਗ ਨਾਲ ਸੋਚਿਆ ਕਰੋ 100 ਸਾਲ ਬਾਅਦ ਕੀ ਹੋਏਗਾ, ਕੀ ਇਹ ਬੱਚੇ ਬਾਣੀ ਨਾਲ ਜੁੜੇ ਰਹਿਣਗੇ। ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਪਾਠ ਨਹੀਂ ਕਰਨਾ ਆਉਂਦਾ, ਉਹਨਾਂ ਨੂੰ ਇੰਨਾ ਪਤਾ ਵੀ ਸਾਡਾ ਇਸ਼ਟ ਹੈ। ਉਹ ਕਹਿੰਦਾ ਸਾਲ ਵਿੱਚ ਇੱਕ ਵਾਰ ਉਹ ਕੀ ਕਰਦੇ, ਗੁਰੂ ਮਹਾਰਾਜ ਦੀ ਪੀੜ ਦੇ ਚੰਗੇ ਕੱਪੜੇ ਵਿੱਚ ਉਹਨੂੰ ਸੁਖਾਸਨ ਕਰਿਆ ਨਹੀਂ, ਜਿਵੇਂ ਵੀ ਉਹ ਪੇਟਦੇ ਉਹਨੂੰ ਲਿਆ ਕੇ ਪਲੰਗ ਤੇ ਬਾਹਰ ਰੱਖ ਲੈਂਦੇ, ਉਹਦੇ ਸਾਹਮਣੇ ਫਿਰ ਮੁਰਗਿਆਂ ਦੀਆਂ ਬਲੀਆਂ ਦਿੰਦੇ, ਮੁਰਗੇ ਵੱਢਦੇ, ਬੱਕਰੇ ਵੱਢਦੇ, ਤੇ ਆਲੇ ਦੁਆਲੇ ਉਹਦੇ ਸ਼ਰਾਬ ਪੀ ਕੇ ਨੱਚਦੇ। ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਇਹ ਗੱਲ ਦੇਖੀ। ਗੁਰੂ ਪਿਆਰਿਓ, ਪੂਜਾ ਵੀ ਅਨੇਕ ਤਰ੍ਹਾਂ ਦੀ ਹੈ, ਪੂਜਣ ਵਾਲੇ ਅਨੇਕ ਨੇ, ਪੂਜਾ ਵੀ ਅਨੇਕ। ਆਪਣੇ ਆਪਣੇ ਧਰਮ ਮੁਤਾਬਕ ਸੰਸਾਰ ਪੂਜਾ ਕਰਦਾ ਹੈ, ਸਭ ਪੂਜਦੇ ਨੇ। ਜਿਵੇਂ ਅਸੀਂ ਵੀ ਪੂਜਦੇ ਹਾਂ, ਹਿੰਦੂ ਦੀ ਪੂਜਾ ਅਲੱਗ ਹੈ, ਮੁਸਲਮਾਨ ਦੀ ਪੂਜਾ ਅਲੱਗ ਹੈ, ਕਿਸੇ ਜੈਨੀ ਦੀ ਪੂਜਾ ਅਲੱਗ ਹੈ, ਬੋਧੀ ਦੀ ਪੂਜਾ ਅਲੱਗ ਹੈ, ਪਾਰਸੀ ਦੀ ਪੂਜਾ ਅਲੱਗ ਹੈ, ਕਿਸੇ ਈਸਾਈ ਮਿਸ਼ਨ ਨੂੰ ਮੰਨਣ ਵਾਲੇ ਦੀ ਪੂਜਾ ਅਲੱਗ ਹੈ, ਹਰ ਵਿਅਕਤੀ ਦੀ ਪੂਜਾ ਅਲੱਗ ਹੈ। ਪਰ ਕੀ ਬਾਣੀ ਜੋ ਦੱਸਦੀ ਹੈ, ਉਹ ਦੱਸਦੀ ਕੀ ਪੂਜਾ ਨਿਰੰਕਾਰ ਤੱਕ ਪਹੁੰਚਾ ਦਿੰਦੀ ਹੈ। ਕੇਵਲ ਤੇ ਕੇਵਲ ਕੀਤੀ ਹੋਈ ਪੂਜਾ ਬੰਦੇ ਨੂੰ ਨਿਰੰਕਾਰ ਤੱਕ ਨਹੀਂ ਲਿਜਾਂਦੀ। ਅੱਜ ਤੋਂ ਕੁਝ ਸਮਾਂ ਪਹਿਲਾਂ ਯਾਦ ਰੱਖਿਓ, ਜਿਹੜੀ ਪੂਜਾ ਹੈ ਹਿੰਦੁਸਤਾਨ ਵਿੱਚ ਦੁਆਪਰ ਯੁੱਗ ਵਿੱਚ ਸ਼ੁਰੂ ਹੋਈ, ਬਾਣੀ ਨੇ ਐਸਾ ਜ਼ਿਕਰ ਕੀਤਾ ਹੈ ਕਿ ਚਾਰ ਯੁੱਗਾਂ ਦੇ ਚਾਰ ਅਵਤਾਰ ਵੱਖਰੇ ਵੱਖਰੇ ਹੋਏ। ਸਤਯੁਗ ਤਾਂ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤਾਂ ਨਾਲਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਪਿਓ, ਮੁਗਲ ਸੈਨ ਕੋ ਰਾਜ ਮੈਂ ਬੰਦਾ ਜਬ ਪਿਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਚਾਰ ਯੁੱਗਾਂ ਦੇ ਵੱਖਰੇ ਵੱਖਰੇ ਅਵਤਾਰ। ਤੋ ਪੂਜਾ ਵੀ ਵੱਖਰੀ ਸੀ, ਸਤਯੁਗ ਸੱਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ। ਸਤਯੁਗ ਵਿੱਚ ਲੋਕ ਸਤਵਾਦੀ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਲਯੁਗ ਵਿੱਚ ਆ ਪਾਏ ਉਦੋਂ ਤੱਕ ਤਕਲੀਫ ਇੰਨਾ ਵੱਧ ਗਿਆ ਸੀ। ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾਣੇ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਸਨ ਕਿ ਹਨੇਰ ਪੈ ਗਿਆ, ਇੰਨਾ ਝੂਠ ਹੋ ਗਿਆ ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ, ਕੂੜ ਨੇ ਮੱਸਿਆ ਪਾ ਦਿੱਤੀ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹੋ, ਪਹਾੜ ਬੁਕਨੀ ਹੋਈ ਅੰਧੇਰਾ ਰਾਹ ਨਾ ਕੋਈ। ਸਤਯੁਗ ਵਿੱਚ ਲੋਕ ਸਤਵਾਦੀ ਸਨ, ਸੱਚ ਬੋਲਦੇ ਸਨ, ਸੱਚ ਤੇ ਜੀਵਨ ਆਧਾਰਿਤ ਸੀ, ਸੱਚ ਦਾ ਵਿਵਹਾਰ ਕਰਦੇ ਸਨ, ਸੱਚ ਨਾਲ ਜੁੜੇ ਹੋਏ ਸਨ। ਸਤਯੁਗ ਸੱਤ, ਤ੍ਰੇਤਾ ਜੱਗੀ। ਤ੍ਰੇਤੇ ਯੁੱਗ ਵਿੱਚ ਅਵਤਾਰ ਬਦਲ ਗਿਆ। ਤ੍ਰੇਤੇ ਯੁੱਗ ਦੇ ਅਵਤਾਰ ਰਾਮ ਜੀ, ਲੋਕ ਜੱਗ ਕਰਨ ਲੱਗ ਪਏ। ਇੱਥੋਂ ਤੱਕ ਵੀ ਬਾਣੀ ਵਿੱਚ ਜ਼ਿਕਰ ਆਇਆ, ਮਨੁੱਖ ਨੇ ਘੋੜੇ ਮਾਰ ਕੇ ਜੱਗ ਕੀਤਾ, ਜਿਸ ਨੂੰ ਅਸ਼ਵਮੇਧ ਜੱਗ ਕਹਿੰਦੇ ਸਨ। ਗਊਆਂ ਦੀ ਬਲੀ ਦਿੱਤੀ ਗੋਮੇਧ ਜੱਗ, ਮਨੁੱਖ ਦੀ ਬਲੀ ਵੀ ਦਿੱਤੀ ਜਾਂਦੀ ਰਹੀ ਨਰਮੇਧ ਜੱਗ। ਇੱਥੋਂ ਤੱਕ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਗੈਂਡਾ ਮਾਰ ਹੋਮ ਜੱਗ ਕੀਏ, ਦੇਵਤਿਆਂ ਕੀ ਬਾਣੇ, ਆਪਣੇ ਆਪ ਨੂੰ ਦੇਵਤਾ ਅਖਵਾਉਣ ਵਾਲੇ ਲੋਕ ਗੈਂਡੇ ਨੂੰ ਮਾਰ ਕੇ ਉਹਦੀ ਬਲੀ ਦਿੰਦੇ ਰਹੇ ਤਾਂ ਕਿ ਯੱਗ ਸੰਪੂਰਨ ਹੋ ਜਾਏ। ਯੁੱਗ ਬਦਲਿਆ, ਦੁਆਪਰ ਆ ਗਿਆ, ਦੁਆਪਰ ਵਿੱਚ ਕ੍ਰਿਸ਼ਨ ਜੀ ਅਵਤਾਰ ਹੋਏ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਕੀਓ, ਅਸੀਂ ਕਹਿੰਦੇ ਕੰਸ ਨੂੰ ਮਾਰਿਆ ਪਰ ਗੁਰੂ ਸਾਹਿਬ ਕਹਿੰਦੇ ਕਰਤਾਰਥ ਕੀਓ, ਭਗਵਾਨ ਦੇ ਹੱਥੋਂ ਜਿਹੜਾ ਵੀ ਮਰਿਆ ਉਹ ਕਰਤਾਰਥ ਹੀ ਹੋ ਗਿਆ, ਉਹਨੂੰ ਤਾਰ ਦਿੱਤਾ, ਮਾਰਿਆ ਨੀ ਤਾਰ ਦਿੱਤਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਦੁਆਪਰ ਵਿੱਚ ਕ੍ਰਿਸ਼ਨ ਜੀ ਦੇ ਬੁੱਤ ਬਣਾ ਬਣਾ ਕੇ ਲੋਕਾਂ ਨੇ ਘਰਾਂ ਚ ਰੱਖ ਲਏ, ਉਹਨਾਂ ਦੀ ਪੂਜਾ ਸ਼ੁਰੂ ਹੋ ਗਈ। ਫਿਰ ਉਹ ਪੂਜਾ ਸਹਿਜੇ ਸਹਿਜੇ ਵੱਧਦੀ ਵੱਧਦੀ ਇੱਥੋਂ ਤੱਕ ਵਧੀ ਕਿ ਮਨੁੱਖ ਅਗਿਆਨਤਾ ਵਿੱਚ ਦਰਖਤਾਂ ਨੂੰ ਵੀ ਪੂਜਦਾ ਰਿਹਾ। ਅੱਜ ਵੀ ਹਿੰਦੁਸਤਾਨ ਵਿੱਚ ਪਿੱਪਲ ਵਰਗੇ ਦਰਖਤ ਪੂਜੇ ਜਾਂਦੇ ਨੇ। ਕਦੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਮੈਂ ਛੋਟਾ ਜਿਹਾ ਸਾਂ, ਪਿੰਡਾਂ ਵਿੱਚ ਮਾਈਆਂ ਜੰਡੀ ਦਾ ਪੂਜਨ ਕਰਦੀਆਂ, ਦਰਖਤ ਜੰਡੀਆਂ ਨੂੰ ਪੂਜਿਆ ਜਾਂਦਾ, ਪਿੱਪਲਾਂ ਨੂੰ ਪੂਜਿਆ ਜਾਂਦਾ, ਦਰਖਤ ਪੂਜੇ ਗਏ, ਸੱਪਾਂ ਦੀ ਪੂਜਾ ਹੋਈ। ਸੱਪ ਦੀ ਖੁੱਡ ਵਿੱਚ ਪਾਣੀ ਪਾਉਣਾ, ਪਤਾ ਨਹੀਂ ਸੀ ਸੱਪ ਹੈ ਕਿ ਕੀ ਹੈ, ਪਾਣੀ ਪਾ ਦੇਣਾ, ਕਹਿਣਾ ਕਿ ਨਾਗ ਦੇਵਤੇ ਦੀ ਪੂਜਾ ਹੈ, ਉਹਦੀ ਸੱਪ ਦੀ ਪੂਜਾ ਹੋਈ। ਗੁੱਗਾ ਪੀਰ ਕਰਕੇ ਪੂਜਦੇ ਰਹੇ, ਮਨੁੱਖ ਪੂਜਾ ਦੇ ਵਿੱਚ ਅੱਗੇ ਇੰਨਾ ਲੰਘ ਗਿਆ, ਗਰੜ ਵਰਗੇ ਪੰਛੀ ਪੂਜੇ ਗਏ, ਮੋਰ ਪੂਜਿਆ ਗਿਆ, ਸ਼ੇਰ ਪੂਜੇ ਗਏ, ਜਿੱਥੋਂ ਮਨੁੱਖ ਡਰਿਆ, ਜੇ ਸੱਪ ਨੇ ਡੰਗ ਮਾਰੇ ਤੇ ਮੌਤ ਹੋ ਗਈ ਤਾਂ ਸੱਪ ਪੂਜਾ ਦਾ ਕਾਰਨ ਬਣ ਗਿਆ, ਜੇ ਮਨੁੱਖ ਨੂੰ ਪਿੱਪਲ ਦੇ ਥੱਲੇ ਆ ਕੇ ਵਧੀਆ ਛਾਂ ਮਿਲੀ ਤਾਂ ਪਿੱਪਲ ਪੂਜਾ ਦਾ ਕਾਰਨ ਬਣ ਗਿਆ, ਜੇ ਕਦੇ ਪੁਰਾਣੇ ਸਮਿਆਂ ਵਿੱਚ ਜੰਡੀ ਨੂੰ ਲੱਗੇ ਹੋਏ ਫਲ ਜੀ ਨੂੰ ਖੋਖੇ ਕਹਿੰਦੇ ਉਹ ਖਾਣ ਲਈ ਮਨੁੱਖ ਨੂੰ ਪ੍ਰਾਪਤ ਹੋਏ ਤਾਂ ਜੰਡੀ ਵੀ ਪੂਜੀ ਗਈ। ਜਿੱਥੋਂ ਮਨੁੱਖ ਨੂੰ ਸੁੱਖ ਮਿਲਿਆ ਜਾਂ ਜਿੱਥੋਂ ਦੁੱਖ ਮਿਲਿਆ ਮਨੁੱਖ ਨੇ ਉਹ ਸਭ ਪੂਜਿਆ। ਜਿੱਥੇ ਮਨੁੱਖ ਨੇ ਸੁੰਦਰਤਾ ਤੱਕੀ ਉਹ ਵੀ ਪੂਜੇ ਗਏ, ਜਿਵੇਂ ਗਰੜ ਵਰਗੇ ਪੰਛੀ ਸੋਹਣੇ ਲੱਗਦੇ ਸਨ ਵੇਖਣ, ਬਾਕੀ ਉਹ ਸੱਪ ਨੂੰ ਮਾਰਦਾ ਸੀ, ਇਸ ਕਰਕੇ ਪੂਜਾ ਦਾ ਕਾਰਨ ਬਣਿਆ। ਪੂਜਦਾ ਰਿਹਾ ਮਨੁੱਖ, ਪੂਜਾ ਬੁੱਤਾਂ ਦੀ ਪੂਜਾ, ਆਪਣੇ ਘਰ ਵਿੱਚ ਬੁੱਤ ਬਣਾਏ, ਪੱਥਰ ਦੇ ਕ੍ਰਿਸ਼ਨ ਦੇ ਬਣਾ ਲਏ, ਦੇਵੀਆਂ ਦੇ ਬਣਾ ਲਏ, ਵਿਸ਼ਨੂੰ ਦੇ ਬਣਾ ਲਏ, ਸ਼ਿਵਜੀ ਦੇ ਬਣਾ ਲਏ, ਇਹਨਾਂ ਦੀ ਪੂਜਾ ਮਨੁੱਖ ਨੇ ਕੀਤੀ ਆਪਣੇ ਸੰਕਲਪ ਨਾਲ ਕਿ ਸ਼ਿਵਜੀ ਦਾ ਬੁੱਤ ਹੈ ਸ਼ਿਵਜੀ ਭਗਵਾਨ ਨੇ, ਵਿਸ਼ਨੂੰ ਦਾ ਬੁੱਤ ਹੈ ਵਿਸ਼ਨੂੰ ਭਗਵਾਨ ਨੇ। ਮਨੁੱਖ ਨੇ ਪੂਜਿਆ ਪਰ ਕੀ ਮਨੁੱਖ ਦੀ ਪੂਜਾ ਉਹਨੂੰ ਨਿਰੰਕਾਰ ਤੱਕ ਲੈ ਗਈ। ਜਦੋਂ ਇਸ ਗੱਲ ਥਾਂ ਤੇ ਗੱਲ ਪਹੁੰਚਦੀ ਹੈ ਤਾਂ ਮਨੁੱਖ ਕੇਵਲ ਤੇ ਕੇਵਲ ਪੂਜਾ ਵਿੱਚ ਉਲਝ ਗਿਆ। ਇਹਨੂੰ ਜਿਹੜੀ ਸਿਧਾਂਤਕ ਗੱਲ ਸੀ ਕਿ ਮੈਂ ਨਿਰੰਕਾਰ ਨਾਲ ਜੁੜਨਾ ਹੈ, ਪੂਜਣ ਨਾਲ ਨਹੀਂ ਜੁੜਨਾ, ਉਹ ਇਹਨੂੰ ਭੁੱਲ ਗਈ ਤੇ ਕੇਵਲ ਪੂਜਾ ਵਿੱਚ ਮਸਤ ਹੋਇਆ, ਪੂਜਾ ਹੀ ਕਰਦਾ ਰਿਹਾ। ਕਬੀਰ ਜੀ ਮਹਾਰਾਜ ਨੇ ਆਪ ਕਿਉਂਕਿ ਪੱਛਮ ਵਿੱਚ ਰਹਿੰਦੇ ਸਨ, ਪੂਰਬ ਵਿੱਚ ਰਹਿੰਦੇ ਸਨ, ਬਨਾਰਸ ਵਿੱਚ ਆਪ ਦਾ ਨਿਵਾਸ ਸੀ, ਬਨਾਰਸ ਉਹਨਾਂ ਸਮਿਆਂ ਵਿੱਚ ਵਿਦਵਾਨ ਲੋਕਾਂ ਦਾ ਗੜ੍ਹ ਸੀ, ਲੋਕ ਜਿਹੜਾ ਕਾਸ਼ੀ ਪੜ੍ਹ ਕੇ ਆਉਂਦਾ ਉਹਨੂੰ ਪੰਡਿਤ ਮੇਰੇ ਵੇਖਣ ਚ ਕਹਿੰਦੇ ਰਹੇ ਤੇ ਪੰਡਿਤ ਜੀ ਨੇ, ਪੰਡਿਤ ਦਾ ਮਤਲਬ ਹੈ ਵਿਦਵਾਨ, ਬ੍ਰਾਹਮਣ ਨਹੀਂ ਪੰਡਿਤ, ਤੇ ਪੰਡਿਤ ਜੀ ਨੇ ਜਿਹੜੇ ਉੱਥੋਂ ਪੜ੍ਹ ਕੇ ਕਾਸ਼ੀ ਤੋਂ ਆਉਂਦੇ ਰਹੇ ਉਹਨਾਂ ਨੂੰ ਵਿਦਵਾਨ ਦੀ ਉਪਾਧੀ ਮਿਲਦੀ ਰਹੀ ਕਿ ਪੰਡਿਤ ਬਣ ਗਿਆ। ਬੜੇ ਬੜੇ ਪਾਂਡਿਆਂ ਨਾਲ, ਪੰਡਿਤਾਂ ਨਾਲ, ਬ੍ਰਾਹਮਣਾਂ ਨਾਲ ਵੀਰ ਜੀ ਦਾ ਵਾਸਤਾ ਪੈਂਦਾ। ਉਹ ਆਪਣੇ ਧਰਮ ਦੀ ਚਰਚਾ ਕਰਦੇ, ਕੋਈ ਮੁਸਲਮਾਨ ਧਰਮ ਦੀ ਚਰਚਾ ਕਰਦਾ, ਪਰ ਕਬੀਰ ਜੀ ਕਿਉਂਕਿ ਨਿਰੰਕਾਰ ਨਾਲ ਜੁੜੇ ਸਨ, ਉਹਨਾਂ ਨੇ ਨਾ ਹਿੰਦੂ ਧਰਮ ਦੀ ਗੱਲ ਕਹੀ ਨਾ ਉਹਨਾਂ ਨੇ ਮੁਸਲਮਾਨ ਧਰਮ ਦੀ ਗੱਲ ਕਹੀ, ਬਲਕਿ ਉਹਨਾਂ ਨੇ ਆਪਣੀ ਬਾਣੀ ਚ ਐਸੇ ਬਚਨ ਕਹੇ ਕਿ ਹਮਰਾ ਝਗੜਾ ਰਹਾ ਨ ਕੋ ਪੰਡਿਤ ਮੁੱਲਾ ਛੱਡ ਦੋ। ਕਹਿੰਦੇ ਮੈਂ ਮੁੱਲਾ ਨੂੰ ਵੀ ਛੱਡ ਦਿੱਤਾ ਹੈ, ਪੰਡਿਤ ਨੂੰ ਵੀ ਛੱਡ ਦਿੱਤਾ ਹੈ, ਹੁਣ ਮੇਰਾ ਕਿਸੇ ਨਾਲ ਝਗੜਾ ਨਹੀਂ, ਹੁਣ ਗੱਲ ਕੇਵਲ ਇੱਥੇ ਆ ਕੇ ਮੁੱਕ ਗਈ ਕਿ ਆਪ ਮੋਹਿ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮੰਨ। ਮੇਰਾ ਮਨ ਰਾਮ ਤੋਂ ਮੰਨ ਗਿਆ, ਮੈਂ ਰਾਮ ਨੂੰ ਆਪਣਾ ਆਪਣਾ ਕਰਕੇ ਮੰਨ ਲਿਆ ਕਿ ਰਾਮ ਮੇਰਾ ਹੈ। ਇਸ ਕਰਕੇ ਕਬੀਰ ਜੀ ਰਾਮ ਕਹਿ ਕੇ ਰਾਮ ਨਾਲ ਜੁੜੇ ਜਰਲੇ ਜਰਲੇ ਵਿੱਚ ਰਮਿਆ ਹੋਇਆ ਹੈ। ਜਦੋਂ ਕੋਈ ਉਹਨਾਂ ਨੂੰ ਨਾਲ ਗੱਲ ਕਰਦਾ ਉਹ ਉਹਨੂੰ ਨਿਰ ਉੱਤਰ ਕਰ ਦਿੰਦੇ, ਜੇ ਉਹਨਾਂ ਨਾਲ ਕਾਜੀ ਗੱਲ ਕਰਦਾ। ਆਪ ਜੀ ਨੇ ਐਸੇ ਬਚਨ ਕਹਿ ਮੁੱਲਾ ਕਹੋ ਨਿਆ ਖੁਦਾਈ ਜੋ ਤੇਰੇ ਮਨ ਕਾ ਭਰਮ ਨਾ ਜਾਈ, ਅਕਰ ਜੀਓ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ, ਜੋਤ ਸਰੂਪ ਅਨਾਹਦ ਲਾਗੀ ਕਹੋ ਲਾਲ ਕਿਆ ਕੀਆ, ਕਿਆ ਵਜੂ ਪਾਕ ਕੀਆ ਮੋਤ ਹੋਇਆ ਕਿਆ ਮਸੀਤ ਸਰ ਨਾਇਆ, ਜੋ ਦਿਲ ਮੈਂ ਕਪਟ ਨਵਾਰ ਗੁਜ਼ਾਰੋ ਕਿਆ ਹਜ ਕਾ ਬਿਜਾਇਆ। ਐਸੇ ਬਚਨ ਕਹੇ ਤੇ ਜੇ ਕਦੇ ਬ੍ਰਾਹਮਣ ਨਾਲ ਚਰਚਾ ਹੋਈ ਤੁਨ ਕਿਹਾ ਮੈਂ ਬ੍ਰਾਹਮਣ ਹਾਂ, ਕਬੀਰ ਜੀ ਨੇ ਐਸੇ ਬਚਨ ਬ੍ਰਾਹਮਣ ਨੂੰ ਵੀ ਕਹੇ ਕਿ ਨਹੀਂ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੂੰ ਕਦੋਂ ਕਦਾ ਬ੍ਰਾਹਮਣ ਹੈ ਅਸੀਂ ਕਦੋਂ ਕਦੇ ਸ਼ੂਦਰ ਹਾਂ, ਕੀ ਤੇਰੀਆਂ ਨਾੜਾਂ ਵਿੱਚ ਦੁੱਧ ਚੱਲਦਾ ਜੇ ਤੂੰ ਪਵਿੱਤਰ ਹੈ ਤੇ ਸਾਡੀਆਂ ਨਾੜਾਂ ਵਿੱਚ ਖੂਨ ਹੈ। ਆਪ ਜੀ ਨੇ ਐਸੇ ਨਿਰੁੱਤਰ ਕੀਤਾ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਹਿੰਦੇ ਅਸੀਂ ਤਾਂ ਉਸ ਨੂੰ ਬ੍ਰਾਹਮਣ ਕਹਿੰਦੇ ਹਾਂ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਤੱਕ ਪਹੁੰਚ ਜਾਂਦਾ, ਬ੍ਰਹਮ ਨੂੰ ਜਾਣ ਲੈਂਦਾ, ਸਾਡੀ ਦ੍ਰਿਸ਼ਟੀ ਵਿੱਚ ਉਹ ਬ੍ਰਾਹਮਣ ਹੈ। ਬ੍ਰਾਹਮਣਾਂ ਦੇ ਘਰ ਵਿੱਚ ਜੰਮੇ ਨੂੰ ਮੈਂ ਬ੍ਰਾਹਮਣ ਨਹੀਂ ਮੰਨਦਾ, ਕਬੀਰ ਜੀ ਕਹਿੰਦੇ। ਤੋ ਉਹਨਾਂ ਨੇ ਦੋਵਾਂ ਨਾਲ, ਕਿਉਂਕਿ ਦੋਵੇਂ ਔਖੇ ਸਨ, ਮੁਸਲਮਾਨ ਵੀ ਔਖੇ ਸਨ, ਹਿੰਦੂ ਵੀ ਔਖੇ ਸਨ, ਤਾਂ ਦੋਵਾਂ ਨਾਲ ਹੀ ਜਦੋਂ ਚਰਚਾ ਕੀਤੀ ਤੇ ਦੋਹਾਂ ਨੂੰ ਹੀ ਨਿਰ ਉੱਤਰ ਕੀਤਾ। ਅੱਜ ਆਪ ਜੀ ਪਾਵਨ ਬਾਣੀ ਦੁਆਰਾ ਬਚਨ ਕਰ ਰਹੇ ਨੇ ਕਿ ਭਾਈ ਮੁਕਤੀ ਪੂਜਾ ਨਾਲ ਨਹੀਂ ਮਿਲਦੀ। ਆਪ ਜੀ ਦੇ ਬਚਨ ਕਹਿਣ ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ। ਪਹਿਲਾਂ ਆਪ ਜੀ ਮੰਗਲ ਕਥਨ ਕਰਦੇ, ਇੱਕ ਓਅੰਕਾਰ ਸਰਵਰ ਪ੍ਰਸਾਦ, ਈਸ਼ਵਰ ਇੱਕ ਹੈ, ਉਤਪਤੀ ਪਾਲਣਾ ਤਿਲੈਤਾ ਕਰਨ ਵਾਲਾ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਜੋ ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਅੱਗੇ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਹੇ। ਹਿੰਦੂ ਧਰਮ ਵਿੱਚ ਅੱਜ ਆਪ ਦੇਖਦੇ ਹੋ ਬੁੱਤ ਪੂਜਣਾ ਕਰਮਕਾਂਡ ਹੈ, ਕਰਮਕਾਂਡੀ ਲੋਕ ਬੜੇ, ਕਰਮਕਾਂਡ ਵਿੱਚ ਪੈਣ ਕਰਮਕਾਂਡ ਕਰੀ ਜਾਂਦੇ। ਬੁੱਤ ਪੂਜ ਪੂਜ ਹਿੰਦੂ ਮੂਹੇ, ਪ੍ਰਾਪਤੀ ਕਿੰਨਿਆਂ ਕੋ ਨੂੰ ਹੋਈ? ਅੱਜ ਕਿਉਂ ਨਹੀਂ ਕਿਤੇ ਬੈਠਾ ਬਈ ਰਾਮਾਨੰਦ? ਹਿੰਦੁਸਤਾਨ ਵਿੱਚ ਜਿੰਨੇ ਸਾਧੂ ਨੇ ਸ਼ਾਇਦ ਤੁਹਾਨੂੰ ਦੁਨੀਆਂ ਦੇ ਕੋਨੇ ਤੇ ਕਿਤੇ ਹੀ ਮਿਲਣ ਇੰਨੇ ਮਹਾਤਮਾ ਜਿੰਨੇ ਹਿੰਦੁਸਤਾਨ ਵਿੱਚ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਜਿੱਥੇ ਵੈਸ਼ਨ ਸਾਧ ਜਨ ਸੋ ਥਾਨ ਸੁਹੰਦਾ। ਪਰ ਜਿੰਨੀ ਹਿੰਦੁਸਤਾਨ ਦੀ ਦਸ਼ਾ ਮਾੜੀ ਹੈ, ਜਿੰਨੀ ਬੇਈਮਾਨੀ ਉੱਥੇ ਕੁੱਟ ਕੁੱਟ ਕੇ ਮਨੁੱਖ ਵਿੱਚ ਭਰੀ ਹੈ, ਉਹ ਕਿਉਂ ਹੈ ਭਾਈ? ਸਾਧੂਆਂ ਦਾ ਅੰਤ ਕੋਈ ਨਹੀਂ, ਗਿਣਤੀ ਤੋਂ ਬਾਹਰ ਕਰੋੜਾਂ ਦੀ ਗਿਣਤੀ ਵਿੱਚ ਸਾਧੂ ਹੋਣਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਤੀਨ। 90 ਕਰੋੜ ਦੀ ਆਬਾਦੀ ਤੇ ਚਾਰ ਜੇ 2-4 ਕਰੋੜ ਵੀ ਸਾਧੂਆਂ ਦੀ ਗਿਣਤੀ ਹੋਵੇ, 2 ਕਰੋੜ ਵੀ ਲਾ ਲਓ ਤੇ 1 ਅਰਬ ਦੀ ਆਬਾਦੀ, ਕਿੰਨੇ ਕਿੰਨੇ ਮਨੁੱਖ ਇੱਕ ਸਾਧੂ ਦੇ ਵਿੱਚ ਵੜ ਸਕਦੇ ਹੋ ਭਾਈ? 100-100, 1000-1000। ਇੰਨੇ ਬੰਦਿਆਂ ਦਾ ਸਾਧੂ ਜੇ ਸੁਧਾਰ ਨਹੀਂ ਕਰ ਸਕੇ, ਇਹਦਾ ਮਤਲਬ ਲਿਬਾਸ ਹੈ ਸੰਤ ਗੁਣਾ ਨਹੀਂ ਹੈ। ਸੰਤ ਤਾਂ ਵਿਰਲੇ ਵਿਰਲੇ, ਕੋਟ ਮਧੇ ਕੋਈ ਸੰਤ ਦਿਖਾਇਆ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬੁੱਤ ਪੂਜ ਤੇ ਪੂਜਦੇ ਹਿੰਦੂ ਚਲੇ ਗਏ। ਅੱਗੇ ਕਹਿੰਦੇ ਤੁਰਕ ਮੂਹੇ ਸਿਰ ਨਾਈ, ਸਿਰ ਨਾਈ ਸਿਰ ਨਿਵਾਉਂਦੇ, ਸਜਦੇ ਕਰਦੇ, ਨਮਸਕਾਰਾਂ ਕਰਦੇ, ਨਮਾਜ਼ਾਂ ਪੜ੍ਹਦੇ, ਦਿਹਾੜੀ 5 ਵਕਤ 5 ਵਕਤ ਨਮਾਜ਼ ਗੁਜ਼ਾਰੈ, ਪੜ੍ਹੈ ਕਿਤੇਬ ਕੁਰਾਨਾ। ਨਾਨਕ ਆਖੈ ਗੁਰ ਸਦੇਈ, ਰਹਿਓ ਪੀਣਾ ਖਾਣਾ। ਪਿਆਰਿਓ, ਨਮਾਜ਼ਾਂ ਪੜ੍ਹਦੇ ਪੜ੍ਹਦੇ ਮੁਸਲਮਾਨ ਚਲੇ ਗਏ, ਕਬੀਰ ਜੀ ਮਹਾਰਾਜ ਕਹਿੰਦੇ ਹਨ, ਤੇ ਦਸ਼ਾ ਕੀ ਹੋਈ ਅਗਲੀ ਪੰਕਤੀ ਕਹਿੰਦੇ ਹਨ,
ਓਏਲੇ ਜਾ ਰੇ ਓਏਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ।
ਐ ਪ੍ਰਭੂ ਤੇਰੀ ਰੀਤੀ ਨੂੰ ਦੋਵੇਂ ਹੀ ਜਾਣ ਨਹੀਂ ਸਕੇ। ਹਿੰਦੂ ਜਦੋਂ ਸਰੀਰ ਛੱਡ ਕੇ ਗਿਆ, ਉਹਦੇ ਪਰਿਵਾਰ ਨੇ ਚੱਕਿਆ ਕੰਨਿਆਂ ਤੇ ਬਾਲਣ ਇਕੱਠਾ ਕੀਤਾ, ਲਿਜਾ ਕੇ ਉਹਦੇ ਵਿੱਚ ਰੱਖਿਆ, ਅੱਗ ਲਾ ਦਿੱਤੀ, ਕਹਿਤਾ ਅੰਤਿਮ ਸੰਸਕਾਰ ਹੋ ਗਿਆ। ਓਏਲੇ ਜਾ ਰੇ, ਜਦੋਂ ਮੁਸਲਮਾਨ ਨੇ ਸਰੀਰ ਛੱਡਿਆ, ਉਹਦੇ ਪਰਿਵਾਰ ਨੇ ਲਿਜਾ ਕੇ ਉਹਨੂੰ ਕਬਰ ਖੋਦ ਕੇ ਉਹਦੇ ਵਿੱਚ ਰੱਖ ਕੇ ਉੱਪਰ ਮਿੱਟੀ ਪਾ ਕੇ ਧਰਤੀ ਚ ਕਰ ਦਿੱਤਾ। ਓਏਲੇ ਗਾਡੇ, ਪਰ ਤੇਰੀ ਗੱਤ ਦੋਹੂ ਨਾ ਪਾਈ, ਤੇਰੀ ਰੀਤੀ ਨੂੰ ਨਾ ਹਿੰਦੂ ਸਮਝ ਸਕਿਆ, ਨਾ ਤੇਰੀ ਰੀਤੀ ਨੂੰ ਮੁਸਲਮਾਨ ਸਮਝ ਸਕਿਆ, ਦੋਵੇਂ ਹੀ ਤੈਨੂੰ ਸਮਝਣ ਤੋਂ ਬਿਨਾਂ ਸੰਸਾਰ ਤੋਂ ਚਲੇ ਗਏ। ਅਗਲੀ ਪੰਕਤੀ ਚ ਕਹਿੰਦੇ ਹਨ,
ਮਨ ਰੇ ਸੰਸਾਰ ਅੰਧ ਗਹਿਰਾ।
ਐ ਜੀਵ, ਐ ਮਨ ਸਮਝ, ਇਹ ਜਿਹੜਾ ਸੰਸਾਰ ਹੈ ਇਹ ਹਨੇਰੇ ਵਿੱਚ ਗ੍ਰਸਿਆ ਹੋਇਆ ਹੈ, ਇਹਨੂੰ ਅਗਿਆਨਤਾ ਦਾ ਹਨੇਰਾ ਪਕੜ ਕੇ ਬੈਠਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਖਾਲਸਾ ਸਾਜਦੇ ਨੇ, ਪਰ ਆਪ ਜੀ ਦੇ ਬਚਨ ਕੀ ਨੇ, ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ, ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਭਉ, ਹਿੰਦੂ ਤੁਰਕ ਕਉ ਰਾਫਸੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕ ਪਹਿਚਾਨ ਭਉ। ਆਪ ਖਾਲਸਾ ਸਾਜਦੇ ਪਰ ਕਹਿੰਦੇ ਕਿ ਨੇ, ਮਾਨਸ ਕੀ ਜਾਤ ਸਭੈ ਇੱਕ ਪਹਿਚਾਨ ਭਉ, ਪਰ ਅਸੀਂ ਮਾਨਸ ਕਰਕੇ ਜਾਣਿਆ ਨਹੀਂ ਸਾਰਿਆਂ ਨੂੰ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਧਾਂਤ ਨੂੰ ਪਕੜ ਨਹੀਂ ਸਕੇ। ਅਸੀਂ ਖਾਲਸਾ ਬਣ ਕੇ ਵੀ ਪੁੱਛਦੇ ਹਾਂ, ਮੈਂ ਜੀ ਆਪਣੀ ਲੜਕੀ ਦੀ ਸ਼ਾਦੀ ਕਰਨੀ, ਕੋਈ ਗੁਰਸਿੱਖ ਬੱਚਾ ਪਰ ਹੋਵੇ ਜੱਟ ਖਾਨਦਾਨ ਚ, ਬੱਚਾ ਗੁਰਸਿੱਖ ਚਾਹੀਦਾ? ਹਾਂ, ਮੈਂ ਖਾਲਸਾ ਅੰਮ੍ਰਿਤ ਧਾਰੀ ਹੈ ਜੀ ਸਾਰਾ ਪਰਿਵਾਰ। ਜਦੋਂ ਤੂੰ ਅੰਮ੍ਰਿਤ ਪਾਨ ਕੀਤਾ, ਤੈਨੂੰ ਪੰਜ ਪਿਆਰਿਆਂ ਨੇ ਇਹ ਬਚਨ ਕਹਿ ਸਨ ਕਿ ਅੱਜ ਤੂੰ ਸਤਿਗੁਰੂ ਦੇ ਘਰ ਵਿੱਚ ਜਨਮਿਆ ਹੈ, ਤੇਰੀ ਕੋਈ ਜਾਤ ਨਹੀਂ, ਕੋਈ ਬਰਾਦਰੀ ਨਹੀਂ, ਤੂੰ ਖਾਲਸਾ ਹੈ। ਜਦੋਂ ਤੂੰ ਅੰਮ੍ਰਿਤ ਛਕਣ ਲਈ ਖੜਾ ਹੋਇਆ ਸੈ, ਤਾਂ ਤੇਰੇ ਨਾਲ ਕਿੰਨੀਆਂ ਜਾਤੀਆਂ ਦੇ ਲੋਕ ਸਭ ਨੇ ਇੱਕੋ ਹੀ ਵਾਕਿਆ ਵਿੱਚ ਕੀਤਾ ਸੀ, ਤੇ ਸਭ ਇੱਕੋ ਗੁਰੂ ਦੇ ਸਿੱਖ ਬਣੇ ਸਨ। ਜੇ ਫਿਰ ਵੀ ਤੇਰੇ ਵਿੱਚ ਜਾਤ ਬਰਾਦਰੀ ਅਟਕੀ ਹੋਈ ਹੈ, ਇਹਦਾ ਮਤਲਬ ਗੁਰੂ ਦੇ ਅੰਮ੍ਰਿਤ ਨੂੰ ਸਮਝਿਆ ਨਹੀਂ, ਗੁਰੂ ਦੇ ਸਿਧਾਂਤ ਨੂੰ ਸਮਝਿਆ ਨਹੀਂ। ਗੁਰੂ ਨੇ ਤਾਂ ਕਿਹਾ ਸੀ ਮਨੁੱਖ ਮਨੁੱਖ ਹੈ, ਪਰ ਤੂੰ ਗੁਰੂ ਦੇ ਬਚਨ ਸਮਝੀ ਨਹੀਂ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਸੰਸਾਰ ਹੈ ਇਹ ਅਗਿਆਨਤਾ ਦੇ ਹਨੇਰੇ ਨੇ, ਇਹਨੂੰ ਪਕੜਿਆ ਹੋਇਆ, ਇਹ ਫਸਿਆ ਹੋਇਆ ਹੈ ਉਸ ਹਨੇਰੇ ਵਿੱਚ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਜਹੋਂ ਜਿਸ ਪਸਰਿਓ ਹੈ ਜਮ ਜੇਵਰਾ।
ਇਸ ਕਰਕੇ ਜਮਾ ਦਾ ਜੇਵਰਾ, ਜੇਵਰੀ ਹੁੰਦੀ ਰੱਸੀ, ਜਮਾ ਦਾ ਜਿਹੜਾ ਰੱਸਾ ਹੈ ਉਹ ਚਾਰੇ ਦਿਸ਼ਾ ਵਿੱਚ ਹੀ ਪਸਰਿਆ ਹੋਇਆ ਹੈ। ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ,
ਕਵਿਤ ਪੜੇ ਪੜ ਕਵਿਤਾ ਮੂਏ ਕੱਪੜ ਕੇਦਾਰ ਜਾਈ।
ਕਵਿਤਾ ਪੜਨ ਵਾਲੇ ਲੋਕ ਜਿਹਨਾਂ ਨੂੰ ਤੁਸੀਂ ਕਵੀ ਕਹਿੰਦੇ, ਉਹ ਕਵਿਤ ਪੜੇ, ਕਵਿਤਾ ਦੋਹਰਿਆ ਸੋਈਏ ਚੌਪੇ ਢਾਈਏ ਕੋਰੜੇ ਛੰਦਾਂ ਨੂੰ ਪੜ੍ਹਦੇ ਪੜ੍ਹਦੇ ਉਹ ਸੰਸਾਰ ਤੋਂ ਚਲੇ ਗਏ। ਕਵਿਤ ਪੜੇ ਪਰ ਕਵਿਤਾ ਮੂਏ, ਉਹ ਕਵੀ ਲੋਕ ਮਰ ਗਏ। ਕੱਪੜ ਕਿਨਾਰੇ ਜਾਈ, ਅਜੇ ਮੂਏ ਸੰਚਨ ਦਾ ਅਰਥ ਹੈ ਇਕੱਠਿਆਂ ਕਰਨਾ। ਆਪ ਜੀ ਨੇ ਬਾਣੀ ਕਹਿਣ ਸਤਿਗੁਰੂ ਨੇ ਕਹਿੰਦੇ ਜੇ ਤੂੰ ਸੰਚਣ ਹੈ ਨਾ ਇਕੱਠਾ ਕਰਨਾ ਚਾਹੁੰਦਾ ਤਾਂ ਫਿਰ ਹਰ ਧਨ ਸੰਚੀ ਹੈ ਭਾਈ, ਜੇ ਹਰ ਤਪਲਤ ਹਰ ਹੋਏ ਸਿਖਾਈ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ। ਕਹਿੰਦੇ ਨਾਮ ਤੋਂ ਹੀਣੇ ਪੁਰਸ਼ਾਂ ਨੇ ਪਾਪ ਕਰਕੇ ਜ਼ਹਿਰ ਰੂਪੀ ਧਨ ਨੂੰ ਇਕੱਠਾ ਕਰ ਲਿਆ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਇਹਨਾਂ ਇੱਕ ਵਿਖ ਨਾਲ ਨਾ ਜਾਈ। ਵਿਖ ਦੀ ਕਦਮ, ਇੱਕ ਕਦਮ ਵੀ ਨਾਲ ਨਹੀਂ ਜਾਂਦਾ। ਹਲਤਾ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ। ਹਲਤ ਪਲਤ ਹਰ ਧਨੈ ਕੀ, ਭਗਤਾਂ ਕੋ ਮਿਲੀ ਵਡਿਆਈ। ਲੋਕ ਤੇ ਪ੍ਰਲੋਕ ਦੋਵਾਂ ਵਿੱਚ ਜਦੋਂ ਨਾਮ ਰੂਪੀ ਧਨ ਜਿਨ੍ਹਾਂ ਨੇ ਇਕੱਠਾ ਕੀਤਾ ਹੈ, ਸਤਿਗੁਰੂ ਕਹਿੰਦੇ ਉਹਨੂੰ ਵਡਿਆਈ ਮਿਲਦੀ। ਇੱਥੇ ਆਪ ਜੀ ਕਹਿ ਰਹੇ ਨੇ ਦਰਬ ਸੰਚ ਸੰਚ ਰਾਜੇ ਮੂਏ। ਰਾਜੇ ਲੋਕ ਧਨ ਇਕੱਠਾ ਕਰਕੇ, ਲੋਕਾਂ ਤੇ ਟੈਕਸ ਲਾ ਕੇ ਉਹਨੂੰ ਇਕੱਠਾ ਕਰਕੇ, ਉਹ ਵੀ ਮਰ ਗਏ। ਗੱਡ ਲਏ ਕੰਚਨ ਭਾਰੀ, ਬੜਾ ਸੋਨਾ ਇਕੱਠਾ ਕੀਤਾ, ਧਰਤੀ ਵਿੱਚ ਗੱਡ ਦਿੱਤਾ ਦੇਗਾ ਭਰ ਭਰ ਕੇ, ਪਰ ਉੱਥੇ ਹੀ ਛੱਡ ਕੇ ਚਲੇ ਗਏ। ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ,
ਵੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ।
ਕਹਿੰਦੇ ਵੇਦਾਂ ਨੂੰ ਪੜ ਪੜ ਕੇ, ਵੇਦ ਪੜ ਕੇ ਤਾਂ ਵੇਦ ਤੋਂ ਕੁਝ ਸਿੱਖਣਾ ਸੀ ਨਾ। ਜੇ ਹੁਣ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਤੋਂ ਪੜ੍ਹ ਕੇ ਕੁਝ ਸਿੱਖਣਾ ਸੀ, ਤੇ ਜੇ ਸਿੱਖਿਆ ਹੀ ਕੁਝ ਨਹੀਂ, ਬਾਣੀ ਪੜ੍ਹੀ ਕਿਆ ਕਰੇਗੀ। ਗੁਰੂ ਸਾਹਿਬ ਨੇ ਬਚਨ ਕਹਿਣ ਬਾਣੀ ਵਿੱਚ ਕਿਆ ਪੜ੍ਹੀ ਹੈ, ਕਿਆ ਗੁਣੀ ਹੈ। ਗੁਣ ਦਾ ਅਰਥ ਹੈ ਵਿਚਾਰ ਕਰਨ, ਕਥਨ ਦੱਸਣਾ, ਸਿਧਾਂਤ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗੁਰੂ ਸਾਹਿਬ ਨੇ ਆਸਾ ਦੀ ਵਾਰ ਵਿੱਚ ਕਹਿਣ ਕੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਦ। ਆਪ ਜੀ ਇਸੇ ਸ਼ਬਦ ਵਿੱਚ ਕਹਿੰਦੇ ਨੇ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਸਿਧਾਂਤ ਕੀ ਦੱਸਦੇ, ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਝੱਖਣਾ ਝਾਖ। ਫਿਰ ਆਪ ਜੀ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਏਤਾ ਕੜਿਆ, ਪਾਠ ਕਰਦੇ ਨੇ ਕੜਿਆ ਕੜਿਆ ਨੀ ਕੜਿਆ, ਕਰਨ ਦਾ ਅਰਥ ਹੈ ਝੁਰਨਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੌ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜੇ ਮਾਇਆ, ਵਸਤਰ ਨਾ ਪਹਿਰੇ ਐਨ ਸਕਹਿਰੇ, ਮੋਨ ਵਗੂਤਾ ਕਿਉਂ ਜਾਗਾ ਗੁਰਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪੱਤ ਗਵਾਏ। ਗੁਰੂ ਭਰਮ ਦੀਆਂ ਧਜੀਆਂ ਉਡਾਉਂਦਾ, ਪਰ ਅਸੀਂ ਗੁਰੂ ਨੂੰ ਪੜ੍ਹ ਕੇ ਫਿਰ ਭਰਮ ਵਿੱਚ ਕਰਦੇ। ਹੁਣ ਕਬੀਰ ਜੀ ਮਹਾਰਾਜ ਕਹਿੰਦੇ ਨੇ ਵੇਦ ਪੜ੍ਹੇ ਪੜ ਪੰਡਿਤ ਬੂਏ, ਵੇਦਾਂ ਨੂੰ ਪੜ੍ਹ ਕੇ ਕੁਝ ਪ੍ਰਾਪਤ ਕਰਨਾ ਸੀ, ਪਰ ਪੜ੍ਹਦੇ ਪੜ੍ਹਦੇ ਉਹਨਾਂ ਵੇਦਾਂ ਦੀ ਚਰਚਾ ਕਰਦੇ ਕਰਦੇ ਪੰਡਿਤ ਮਰ ਗਏ। ਰੂਪ ਦੇਖ ਦੇਖ ਨਾਰੀ, ਇਸਤਰੀਆਂ ਆਪਣਾ ਰੂਪ ਦੇਖ ਦੇਖ ਕੇ ਸ਼ਿੰਗਾਰ ਕਰਦੀਆਂ, ਉਹ ਵੀ ਚਲੀਆਂ ਗਈਆਂ। ਮਨੁੱਖ ਇਸਤਰੀਆਂ ਦਾ ਰੂਪ ਦੇਖ ਕੇ, ਇਸਤਰੀਆਂ ਮਨੁੱਖਾਂ ਦਾ ਰੂਪ ਦੇਖ ਦੇਖ ਕੇ ਸੰਸਾਰ ਚਲੇ ਗਏ। ਅਗਲੀ ਪੰਕਤੀ ਚ ਕਹਿ ਰਹੇ ਹਨ,
ਰਾਮ ਨਾਮ ਬਿਨ ਸਦਾ ਬਿਗੂਤੇ, ਦੇਖੋ ਨਿਰਖ ਸਰੀਰਾ।
ਨਿਰਖ ਦਾ ਅਰਥ ਵਿਚਾਰ ਕਰਕੇ, ਆਪਣੇ ਸਰੀਰ ਨੂੰ ਧਾਰ ਕੇ ਆਏ ਹੋ, ਮਨ ਨਾਲ ਵਿਚਾਰ ਕਰੋ। ਈਸ਼ਵਰ ਦਾ ਨਾਮ ਜਪਣ ਤੋਂ ਬਿਨਾਂ ਸਭੇ ਬਗੂਤੇ ਖਰਾਬ ਹੋਏ। ਰਾਮ ਨਾਮ ਬਿਨ ਸਭੇ ਬਗੂਤੇ, ਈਸ਼ਵਰ ਦੇ ਨਾਮ ਤੋਂ ਬਿਨਾਂ ਸਾਰੇ ਖਰਾਬ ਹੋਏ। ਦੇਖੋ ਨਿਰਖ ਸਰੀਰਾਂ, ਕਦੇ ਬੈਠ ਕੇ ਇਸ ਗੱਲ ਦੀ ਵਿਚਾਰ ਕਰੋ। ਪਰ ਅਸੀਂ ਵਿਚਾਰ ਕਿੱਥੇ ਕਰਦੇ ਜੀ? ਉਹਨੂੰ ਤਾਂ ਵਿਚਾਰ ਕਰਨ ਦਾ ਸਮਾਂ ਹੀ ਨਹੀਂ, ਟਾਈਮ ਹੀ ਨਹੀਂ ਕਿ ਵਿਚਾਰ ਕੀਤੀ ਜਾਏ। ਝੂਠ ਬੋਲਣ ਦਾ ਸਮਾਂ ਹੈ, ਨਿੰਦਾ ਕਰਨ ਦਾ ਹੈ, ਚੁਗਲੀਆਂ ਕਰਨ ਦਾ ਹੈ, ਈਰਖਾ ਕਰਨ ਦਾ ਹੈ, ਫਜ਼ੂਲ ਗੱਲਾਂ ਨਹੀਂ ਸਮਾਂ ਹੈ, ਵਿਚਾਰ ਦਾ ਸਮਾਂ ਨਹੀਂ ਹੈ। ਮਨੁੱਖ ਵੀਰ ਜੀ ਕਹਿੰਦੇ ਵਿਚਾਰ ਕਰੋ, ਦੇਖੋ ਨਿਰਖ ਸਰੀਰਾ। ਅਖੀਰਲੀ ਪੰਕਤੀ ਚ ਕਹਿੰਦੇ ਹਨ,
ਹਰ ਕੇ ਨਾਮ ਬਿਨ ਕਿਨ ਗਤ ਪਾਈ, ਸਹਿ ਉਪਦੇਸ਼ ਕਬੀਰਾ।
ਕਹਿੰਦੇ ਭਾਈ ਇੱਕ ਗੱਲ ਦੱਸੋ ਕਿ ਹਰੀ ਦੇ ਨਾਮ ਬਿਨਾਂ ਕਿਸੇ ਨੇ ਮੁਕਤੀ ਪਾ ਲਈ? ਭਾਵ ਕਿਸੇ ਨੇ ਮੁਕਤੀ ਨਹੀਂ ਪਾਈ ਉਸਦੇ ਨਾਮ ਤੋਂ ਬਿਨਾਂ। ਕਬੀਰ ਜੀ ਕਹਿੰਦੇ ਮੈਂ ਤੁਹਾਨੂੰ ਇਹ ਉਪਦੇਸ਼ ਦੇ ਰਿਹਾ ਕਿ ਰਾਮ ਦਾ ਨਾਮ ਜਪੋ, ਉਹਦੇ ਨਾਮ ਨਾਲ ਜੁੜੋ, ਨਿਰਣਾ ਕਰੋ ਆਪਣੇ ਮਨ ਵਿੱਚ। ਅਰਦਾਸ ਕਰਦੇ ਨਿਤ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਕੇ ਸਿੱਕਿਆ, ਇਹਦੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕੀ ਕਹਿੰਦੇ? ਕਹੋ ਵਾਹਿਗੁਰੂ, ਕਹਿੰਦੇ ਨਾ ਵਾਹਿਗੁਰੂ, ਫਿਰ ਆਪ ਕਿਉਂ ਨੀ ਜਪਦੇ? ਜੇ ਅਸੀਂ ਨਾਮ ਜਪਾਂਗੇ ਨਾ, ਤੇ ਕੱਲ ਨੂੰ ਉਸ ਅਰਦਾਸ ਵਿੱਚ ਅਸੀਂ ਵੀ ਸ਼ਾਮਿਲ ਹੋਵਾਂਗੇ। ਜਦੋਂ ਕੋਈ ਅਰਦਾਸ ਕਰੇਗਾ ਤਾਂ ਸਾਡੀ ਅਰਦਾਸ ਨਾਲ ਹੋਏਗੀ, ਜਿਨ੍ਹਾਂ ਨੇ ਨਾਮ ਜਪਿਆ ਅਸੀਂ ਵੀ ਉਸ ਗਿਣਤੀ ਚ ਆ ਜਾਵਾਂਗੇ। ਨਿਤ ਹੋਏਗੀ, ਕਿੰਨੇ ਥਾਵਾਂ ਤੇ ਹੋਏਗੀ ਕੋਈ ਅੱਤ ਨਹੀਂ, ਪਰ ਅਸੀਂ ਫਿਰ ਨਹੀਂ ਜਪਦੇ। ਕਬੀਰ ਜੀ ਕਹਿੰਦੇ ਨਾਮ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ। ਮੈਂ ਉਪਦੇਸ਼ ਕਰਨਾ ਤੁਹਾਨੂੰ ਦੁਨੀਆਂ ਦੇ ਲੋਕੋ, ਕਿ ਤੁਸੀਂ ਨਾਮ ਜਪੋ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਜਬ ਜਰਿਆ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ।
ਕਹਿੰਦੇ ਦੇਖੋ ਵਿਚਾਰੋ ਇਸ ਗੱਲ ਨੂੰ, ਇਹ ਹਿੰਦੂ ਲੋਕ ਉਹਨੂੰ ਸ਼ਮਸ਼ਾਨ ਭੂਮਿਕਾ ਵਿੱਚ ਲਿਜਾ ਕੇ ਲੱਕੜੀਆਂ ਤੇ ਰੱਖ ਕੇ ਉਹਨੂੰ ਅਗਨ ਭੇਟ ਕਰਦੇ ਤਾਂ ਵੀ ਤਨ ਭਸਮ ਹੋ ਜਾਂਦਾ, ਮਿੱਟੀ ਬਣ ਜਾਂਦਾ। ਜਿਹੜੇ ਮੁਸਲਮਾਨ ਲੋਕ ਦਫਨਾਉਂਦੇ ਉਹਨੂੰ ਕਿਰਮ ਖਾ ਜਾਂਦੇ, ਉਹ ਵੀ ਮਿੱਟੀ ਬਣ ਜਾਂਦਾ। ਜਬ ਜਰੀਏ ਤਬ ਹੋਏ ਭਸਮ ਤਨ, ਰਹੇ ਕਿਰਮ ਦਲ ਖਾਈ। ਉਹਨਾਂ ਦੇ ਸਮੂਹ ਕਿਰਮਾਂ ਦਾ ਇਕੱਠ ਉਹਨੂੰ ਖਾ ਜਾਂਦਾ, ਉਹ ਵੀ ਮਿੱਟੀ ਬਣ ਜਾਂਦਾ ਹੈ। ਕਬੀਰ ਜੀ ਕਹਿੰਦੇ ਹਨ,
ਕਾਕੀ ਦਾ ਗਰ ਨੀਰ ਪਰਤ ਹੈ, ਤਨ ਕੀ ਇਹ ਬਡਾਈ।
ਕਹਿੰਦੇ ਬਸ ਭਾਈ ਜਿਹੜਾ ਸਰੀਰ ਹੈ ਇਹਦੀ ਇੰਨੀ ਕੁ ਵਡਿਆਈ ਹੈ ਜਿਵੇਂ ਕਿਸੇ ਕੱਚੀ ਗਾਗਰ ਵਿੱਚ ਪਾਣੀ ਪਾ ਲਈਏ। ਕਿੰਨੀ ਕੁ ਦੇਰ ਰਹਿ ਗਈ? ਕੱਚੀ ਗਾਗਰ ਚ ਪਾਣੀ ਪਾਓਗੇ ਥੋੜੀ ਦੇਰ ਬਾਅਦ ਪਾਣੀ ਮਿੱਟੀ ਤੋਂ ਸਿਮਦਾ 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 ਪਾਣੀ ਦੇ ਭਾਰ ਨਾਲ ਹੀ ਗਾਗਰ ਬੈਠ ਜਾਏਗੀ, ਗਾਗਰ ਖਤਮ ਹੋ ਜਾਏਗੀ, ਪਾਣੀ ਨਹੀਂ ਰਹੇਗਾ। ਗੁਰੂ ਸਾਹਿਬ ਨੇ ਬੜੇ ਸੁੰਦਰ ਬਚਨ ਕਹਿਣ ਆਸਾ ਦੀ ਵਾਰ ਵਿੱਚ, ਆਪ ਜੀ ਕਹਿੰਦੇ ਨੇ, ਕੁੰਭੈ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਜਿਹੜਾ ਕੁੰਭ ਹੈ ਘੜਾ, ਇਹ ਜਲ ਇਹਦਾ ਵੱਧਾ ਹੋਇਆ ਰਹਿੰਦਾ। ਘੜੇ ਚ ਜਲ ਪਾ ਦਿਓ, ਜਲ ਕਿਤੇ ਜਾਂਦਾ ਨਹੀਂ, ਘੜੇ ਚ ਪਿਆ ਹੈ। ਨਾਲ ਸਿਧਾਂਤ ਕੀ ਦਿੰਦੇ, ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣਦਾ। ਇਸੇ ਤਰ੍ਹਾਂ ਹੀ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਗਿਆਨ ਮਨ ਨੂੰ ਬੰਨ ਕੇ ਰੱਖਦਾ, ਮਨ ਨੂੰ ਡੋਲਣ ਨਹੀਂ ਦਿੰਦਾ। ਗੁਰੂ ਸਾਹਿਬ ਨੇ ਬਾਣੀ ਚ ਬਚਨ ਕਹਿੰਦੇ, ਜੇ ਕਦੇ ਮਨ ਡੋਲਦਾ ਹੈ ਤਾਂ ਗੁਰੂ ਦੇ ਸ਼ਬਦ ਦਾ ਆਸਰਾ ਲੈ, ਜੋ ਮੰਦਰ ਕੋ ਥੰਮੈ ਥੰਮਨ, ਜੋ ਗੁਰ ਕਾ ਸ਼ਬਦ ਮਨ ਹੈ ਸਥੰਮਨ, ਜੋ ਪਾਖਾਨ ਨਾਮ ਚੜਤਰ ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਐ ਜੀਵ, ਜਦੋਂ ਤੇਰਾ ਮਨ ਡੋਲਦਾ ਹੈ ਤਾਂ ਗੁਰੂ ਦੇ ਸ਼ਬਦ ਦੀ ਥੰਮੀ ਦੇ, ਡੋਲੇਗਾ ਨਹੀਂ। ਜਿਵੇਂ ਥੰਮੀ ਦਿੱਤਿਆ ਛੱਤ ਡਿੱਗਣ ਤੋਂ ਬਚ ਜਾਂਦੀ, ਇਵੇਂ ਗੁਰੂ ਦੇ ਉਪਦੇਸ਼ ਦੀ ਥੰਮੀ ਦਿੱਤਿਆ ਤੇਰਾ ਮਨ ਡੋਲਣ ਤੋਂ ਬਚ ਜਾਏਗਾ, ਨਹੀਂ ਡੋਲੇਗਾ। ਜਿਵੇਂ ਪੱਥਰ ਜਿਹੜਾ ਹੈ ਨਾਵ ਚੜ ਤਰ੍ਹਾਂ ਬੇੜੀ ਚ ਰੱਖ ਕੇ ਪਾਰ ਹੋ ਜਾਂਦਾ, ਪਾਣੀ ਡੁੱਬਦਾ ਨਹੀਂ, ਇਵੇਂ ਸਤਿਗੁਰੂ ਕਹਿੰਦੇ ਨੇ ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਜਿਹੜਾ ਜੀਵ ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਹਨ ਕਿ ਕਾਚੀ ਗਾਗਰ ਨੀਰ ਪਰਤ ਹੈ, ਇਸ ਤਨ ਕੀ ਹੈ ਬੜਾਈ। ਕਹਿੰਦੇ ਤਨ ਕਿਆ, ਤਨ ਕੀ ਹੈ ਬੜਾਈ। ਇਹ ਜਿਹੜਾ ਤਨ ਹੈ ਇਹ ਮੁਸਲਮਾਨ ਦਾ ਵੀ ਜਾਣ, ਇਹ ਹਿੰਦੂ ਦਾ ਵੀ ਜਾਣ, ਕਿਉਂਕਿ ਦੋਵਾਂ ਦੇ ਪੰਜ ਤੱਤਾਂ ਦਾ ਤਨ ਬਣਿਆ, ਦੋਵਾਂ ਦਾ ਹੀ ਕੱਚੀ ਗਾਗਰ ਦੀ ਤਰ੍ਹਾਂ ਹੈ। ਬਸ ਇਉਂ ਹੈ ਜਿਵੇਂ ਸਿਮਦਾ 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 ਖਤਮ ਹੋ ਜਾਂਦਾ, ਪਾਣੀ ਰਹਿੰਦਾ ਨਹੀਂ, ਸਿਮ ਜਾਂਦਾ ਹੈ। ਐਵੇਂ ਸਰੀਰ ਰੂਪੀ ਕੱਚੀ ਗਾਗਰ ਵਿਚ ਸਵਾਸਾਂ ਰੂਪੀ ਜਲ ਪਾਇਆ, ਜਿਹੜਾ ਦਿਨ ਰਾਤ 24,000 ਡ੍ਰਾਪ 24,000 ਤੁਪਕੇ ਕਰਕੇ ਇੱਕ ਇੱਕ ਸਵਾਸ ਸਿਮਦਾ ਰਹਿੰਦਾ, ਇਹਦੇ ਵਿੱਚੋਂ ਇਹ ਕੱਚੀ ਗਾਗਰ ਹੈ। ਇੱਕ ਦਿਨ ਸਿਮਦਿਆਂ 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 ਗਾਗਰ ਨੇ ਖਾਲੀ ਹੋ ਜਾਣੀ, ਨਹੀਂ ਜਲ ਰਹੇਗਾ। ਵੀਰ ਜੀ ਕਹਿੰਦੇ ਇਹ ਤਨ ਕੀ ਇਹ ਹੈ ਬੜਾਈ, ਅਗਲੀਆਂ ਪੰਕਤੀਆਂ ਚ ਕਹਿੰਦੇ
ਵਾਹੇ ਭਈਆ ਸਿਰ ਤੋਂ ਫੁੱਲਿਆ ਫੁੱਲਿਆ।
ਕਹਿੰਦੇ ਐ ਭਾਈ ਕਿਉਂ ਫੁੱਲਿਆ ਫਿਰਦਾ, ਸਿਰ ਤੋਂ ਫੁੱਲਿਆ ਫੁੱਲਿਆ ਕਿਉਂ, ਜਿਵੇਂ ਆਪਾਂ ਕਹਿੰਦੇ ਆਕੜਿਆ ਕਿਹੜੀ ਗੱਲੋਂ ਭਾਈ ਕਿਉਂ ਫੁੱਲਿਆ ਹੈ। ਕਬੀਰ ਜੀ ਕਹਿੰਦੇ ਹਨ ਅਗਲੀ ਪੰਕਤੀ ਦੱਸਦੇ ਹਨ,
ਜਬ ਦਸ ਮਾਸ ਉਰਦ ਮੁਖ ਰਹਤਾ
ਕਹਿੰਦੇ ਜਦੋਂ 10 ਮਹੀਨੇ ਮਾਤਾ ਦੇ ਪੇਟ ਵਿਚ ਉਰਦ ਮੁਖ, ਉਰਦ ਦਾ ਅਰਥ ਹੈ ਉਲਟਾ, ਮੁਖ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੇ ਜਿਸ ਦਾ ਨਾ ਹੈ। ਕਹਿੰਦੇ ਮਾਤਾ ਦੇ ਪੇਟ ਵਿਚ ਤੇਰਾ ਸਿਰ ਥੱਲੇ ਸੀ, ਪੈਰ ਤੇਰੇ ਉੱਪਰ ਸਨ, ਤੇ ਗੰਦੀ ਜਗ੍ਹਾ ਤੇ ਤੇਰਾ ਨਿਵਾਸ ਸੀ, ਆਲੇ ਦੁਆਲੇ ਗਾਂਧੀ ਸੀ। ਉਹ ਮਾਲਕ ਨੂੰ ਕਿਵੇਂ ਤੂੰ ਵਸਾਰ ਦਿੱਤਾ, ਨਾਨਕ ਸੋ ਧਨੀ ਕਿਉਂ ਵਸਾਰਿਓ, ਉਧਰੇ ਜਿਸ ਦੇ ਨਾਂ ਹੈ, ਜਿਸ ਦੇ ਨਾਮ ਜਪਣ ਕਰਕੇ ਤੂੰ ਉੱਥੋਂ ਬਚ ਕੇ ਸੰਸਾਰ ਵਿਚ ਜਨਮ ਲੈ ਕੇ ਮਨੁੱਖ ਰੂਪ ਹੋ ਕੇ ਆ ਗਿਆ, ਉਹ ਤੈਨੂੰ ਕਿਵੇਂ ਭੁੱਲ ਗਿਆ ਬਾਈ, ਉਹ ਕਿਉਂ ਵਸਾਰ ਦਿੱਤਾ। ਕਬੀਰ ਜੀ ਕਹਿੰਦੇ ਨੇ ਜੋ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਕਹਿੰਦੇ ਜਦੋਂ 10 ਮਹੀਨੇ ਉਲਟਾ ਮੁਖ ਮਾਤਾ ਦੇ ਉਦਰ ਵਿਚ ਲਟਕਦਾ ਸੀ, ਉਹ ਦਿਨ ਤੈਨੂੰ ਕਿਵੇਂ ਭੁੱਲ ਗਏ।
ਜੋ ਮਦ ਮਾਖੀ ਤਿਉਂ ਕਠੋਰ ਰਸ ਜੋਰ ਜੋਰ ਧਨ ਕੀਆ।
ਆਪ ਜੀ ਕਹਿੰਦੇ ਜਿਉ ਮਧ ਮਾਖੀ, ਮਧ ਹੁੰਦਾ ਸ਼ਹਿਦ, ਸ਼ਹਿਦ ਦੀ ਮੱਖੀ, ਜਿਉ ਮਧ ਮਾਖੀ ਜਿਵੇਂ ਮਧੂ ਦੀ ਸ਼ਹਿਦ ਦੀ ਮੱਖੀ ਦੂਰੋਂ ਦੂਰੋਂ ਉੱਡ ਕੇ ਮਕਰੰਦ ਰਸ ਲਿਆ ਕੇ ਆਪਣਾ ਇੱਕ ਛੱਤਾ ਬਣਾ ਕੇ ਉਹਦੇ ਵਿੱਚ ਭਰ ਕੇ ਸ਼ਹਿਦ ਇਕੱਠਾ ਕਰਦੀ ਹੈ, ਐਵੇਂ ਕਬੀਰ ਜੀ ਕਹਿੰਦੇ ਨੇ ਜਿਉ ਮਧ ਮਾਖੀ ਤਿਉਂ ਸਠੋਰ ਰਸ। ਸੱਠ ਔਰ ਸੱਠ ਕਹਿੰਦੇ ਨੇ ਮੂਰਖ ਨੂੰ, ਔਰ ਹੁੰਦਾ ਹਿਰਦਾ। ਐਵੇਂ ਕਹਿੰਦੇ ਮੂਰਖ ਪੁਰਸ਼ ਨੇ ਜਿਹਦੇ ਹਿਰਦੇ ਵਿਚ ਈਸ਼ਵਰ ਦਾ ਨਾਮ ਨਹੀਂ ਸੀ, ਕਿਉਂ ਸਠੋਰ ਰਸ ਉਹਨੂੰ ਰਸ ਆਇਆ ਕਾਹਦੇ ਚੋਂ ਧਨ ਵਿੱਚੋਂ ਉਹਨੇ ਫਿਰ ਸ਼ਹਿਦ ਦੀ ਮੱਖੀ ਵਾਂਗ ਜੋੜ ਜੋੜ ਕੇ ਧਨ ਇਕੱਠਾ ਕਰ ਲਿਆ ਜਿਉਂ ਮਧ ਮੱਖੀ ਕਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਤੇ ਫਿਰ ਫਲ ਕੀ ਹੋਇਆ ਕਿ ਉਹ ਜੋੜਿਆ ਹੋਇਆ ਨਾਲ ਲੈ ਗਿਆ ਨਾਲ ਨਹੀਂ ਜਾ ਸਕਿਆ ਤੇ ਕਦਮ ਵੀ ਨਹੀਂ ਜਾਂਦਾ ਬਾਣੀ ਨੇ ਬਚਨ ਕਹਿਣ ਕਿ ਮਾਲ ਧਨ ਜੋੜਿਆ ਭਇਆ ਪਰਾਇਆ ਕਹਿ ਕਬੀਰ ਤੇਈ ਨਰ ਭੂਲੇ ਨਾਮ ਨਿਸਾਰ ਮਾਟੀ ਸੰਗਰੂਲੇ ਜੋੜ ਲਿਆ ਧਨ ਮੂਰਖ ਸੀ ਧਨ ਚੋਂ ਰਸ ਆਉਣ ਲੱਗ ਗਿਆ ਕਹਿੰਦਾ ਧਨ ਬੜਾ ਆਪਣੇ ਕੋਲ ਮੁੱਕਦਾ ਨੀ ਖਾਧਾ ਪੀਂਦਾ ਖਾਧਾ ਵੀ ਨੀ ਜਾਂਦਾ ਇੱਥੇ ਹੀ ਰਹਿ ਜਾਂਦਾ ਅਗਲੀ ਪੰਕਤੀ ਚ ਕਹਿੰਦੇ ਹਨ ਹੁੰਦਾ ਕੀ
ਮਰਤੀ ਬਾਰ ਲਿਹੋ ਲਿਹੋ ਕਰੀਆ ਭੂਤ ਰਹਿਣ ਕਿਉਂ ਦੀਆ
ਜਦੋਂ ਉਹ ਮਰ ਜਾਂਦਾ ਹੈ ਤੇ ਫਿਰ ਲੋਕ ਕੀ ਕਰਦੇ ਨੇ ਪਤਾ ਨਾ ਤੁਹਾਨੂੰ ਧਨਵਾਨ ਮਰ ਜਾਏ ਤੇ ਕਹਿੰਦੇ ਇਹਦਾ ਸੰਸਕਾਰ ਬੱਚੇ ਕਹਿੰਦੇ ਬਾਅਦ ਚ ਕਰਾਂਗੇ ਪਹਿਲਾਂ ਪੈਸੇ ਵੰਡੋ ਕਹਿੰਦੇ ਨੇ ਇਹਨੂੰ ਪੁੱਛ ਲਓ ਹੁਣੇ ਹੀ ਮਰਨ ਲੱਗਿਆ ਪੁੱਛ ਲਓ ਕਿ ਤੋਂ ਲੈਣਾ ਦੇਣਾ ਕੀ ਹੈ ਮਰਨ ਵਾਲੇ ਨਾਲ ਕੋਈ ਸਾਂਝ ਨਹੀਂ ਧਨ ਨਾਲ ਸਾਂਝ ਹੈ ਧਨ ਨਾਲ ਪਿਆਰ ਹੈ ਕੋਈ ਕਹਿੰਦੇ ਹੁਣ ਇਹਨੂੰ ਲੈ ਚੱਲੋ ਇਹ ਭੂਤ ਘਰ ਰੱਖਿਆ ਹੈ ਮਰਤੀ ਬਾਹਰ ਲਿਹੋ ਲਿਹੋ ਕਰੀ ਹੈ ਭੂਤ ਰਹਿਣ ਕਿਉਂ ਦੀ ਹੈ ਕਿਉਂ ਘਰ ਰੱਖਿਆ ਇਹਨੂੰ ਲਿਜਾਓ ਸ਼ਮਸ਼ਾਨ ਭੂਮਿਕਾ ਵਿੱਚ ਇਹਦਾ ਸੰਸਕਾਰ ਕਰੋ ਵੀਰ ਜੀ ਕਹਿੰਦੇ ਫਿਰ ਉਦੋਂ ਭੂਤ ਕਹਿਣ ਲੱਗ ਜਾਂਦੇ ਹਨ ਅਗਲੀ ਪੰਕਤੀ ਚ ਕਹਿੰਦੇ ਹਨ
ਨਾਰ ਸੰਗ ਭਾਈ ਸਜਨ ਸੁਹੇਲਾ
ਪੰਜਾਬ ਦੀ ਧਰਤੀ ਤੇ ਤਾਂ ਔਰਤਾਂ ਨਾਲ ਜਾਂਦੀਆਂ ਨੇ ਜਦੋਂ ਅੰਤਿਮ ਸੰਸਕਾਰ ਕਰਨ ਜਾਂਦੇ ਪਰ ਆਪ ਜੀ ਪੂਰਬ ਵਿੱਚ ਰਹਿੰਦੇ ਨੇ ਉੱਥੋਂ ਦੀ ਗੱਲ ਕਰਦੇ ਕਹਿੰਦੇ ਦਿਹੋਰੀ ਲੋ ਬਰੀ ਨਾਰ ਸੰਗ ਹੋਈ ਬਰੀ ਵਿਆਹ ਕੇ ਲਿਆਂਦੀ ਹੋਈ ਉਹ ਕਿੱਥੋਂ ਤਾਂ ਜਾਂਦੀ ਹੈ ਘਰ ਦੇ ਦਰਵਾਜ਼ੇ ਤੱਕ ਉਸ ਤੋਂ ਅੱਗੇ ਨਹੀਂ ਉੱਥੇ ਜਾ ਕੇ ਆਪਣੀਆਂ ਮੀਡੀਆਂ ਖੋਲ ਲੈਂਦੀ ਹੈ ਅੱਗੇ ਨਹੀਂ ਜਾਂਦੀ ਉਹਨੂੰ ਫਿਰ ਕਹਿੰਦੇ ਨੇ ਸਿਰੋਂ ਨੰਗੀ ਹੋ ਗਈ ਯਾਦ ਰੱਖਿਓ ਪੁਰਾਣੇ ਸਮਿਆਂ ਵਿੱਚ ਕਿਸੇ ਔਰਤ ਦਾ ਸਿਰ ਨੰਗਾ ਹੋਣਾ ਉਹਦੇ ਵਿਧਵਾ ਹੋਣ ਦੀ ਨਿਸ਼ਾਨੀ ਸੀ ਅੱਜ ਸਮਾਂ ਬਦਲ ਗਿਆ ਅੱਜ ਸਿਰ ਦੇ ਸਾਈਂ ਜਿਉਂਦੇ ਨੇ ਪਰ ਫਿਰ ਵੀ ਸਿਰ ਨੰਗੇ ਇਹ ਨਿਸ਼ਾਨੀ ਸੀ ਨਟ ਛਟਕਾਏ ਤਿਰੀਆ ਰੋਵ ਹੈ ਕੇਸ ਖੋਲ ਦੇਣਾ ਜੋ ਦਹਿਲੀਜ ਤੱਕ ਘਰ ਦੇ ਦਰਵਾਜ਼ੇ ਬਾਹਰਲੇ ਤੱਕ ਜਾਣਾ ਅੱਗੋਂ ਨਾਲ ਨਹੀਂ ਜਾਣਾ ਤੋ ਵੀਰ ਜੀ ਕਹਿੰਦੇ ਦਿਹੋਰੀ ਲੋ ਬਰੀ ਨਾਰ ਸੰਗ ਨਹੀਂ ਅੱਗੇ ਕੌਣ ਜਾਂਦੇ ਅੱਗੇ ਸੱਜਣ ਸੁਹੇਲਾ ਜਿਹੜੇ ਪਿਆਰ ਕਰਦੇ ਨੇ ਸੁਹਿਰਦ ਸੱਜਣ ਚੰਗੇ ਸੱਜਣ ਜਿਨ੍ਹਾਂ ਨਾਲ ਲੈਣ ਦੇਣ ਸੀ ਉਹ ਨਾਲ ਜਾਂਦੇ ਨੇ ਅੱਗੇ ਤੱਕ ਕਿੱਥੋਂ ਤੱਕ ਜਾਂਦੇ ਆਪ ਜੀ ਦੱਸਦੇ ਨੇ
ਮਰ ਘਟ ਲੋ ਸਭ ਲੋਕ ਕੁਟੁੰਬ ਪਾਇਓ ਆਗਾ ਹੰਸ ਅਕੇਲਾ
ਕਹਿੰਦੇ ਉਹ ਸਾਰੇ ਬੜੀਆਂ ਤੱਕ ਜਾਂਦੇ ਮਰ ਘਟ ਲੋ ਸਭ ਲੋਕ ਕੁਟੁੰਬ ਪਾਇਓ ਜਿੰਨੇ ਕੁਟੁੰਬੀ ਨੇ ਰਿਸ਼ਤੇਦਾਰ ਨੇ ਮਿੱਤਰ ਨੇ ਉਹ ਸਾਰੇ ਬੜੀਆਂ ਤੱਕ ਜਾਂਦੇ ਨੇ ਸ਼ਮਸ਼ਾਨ ਭੂਮਿਕਾ ਚ ਲਿਜਾ ਕੇ ਚਿਖਾ ਬਣਾ ਕੇ ਉਹਦੇ ਉੱਤੇ ਰੱਖ ਕੇ ਲੱਕੜਾ ਤਰ ਕੇ ਆਪਣੇ ਹੱਥੀ ਉਹਨੂੰ ਲਾ ਦਿੰਦੇ ਨੇ ਲਾਂਬੂ ਅੱਗ ਲਾ ਦਿੰਦੇ ਨੇ ਤੇ ਫਿਰ ਅੱਗੇ ਨਾਲ ਕੌਣ ਜਾਂਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਮਰ ਗੱਟ ਲਓ ਸਭ ਲੋਕ ਪਿਤਾ ਨੂੰ ਪਿਓ ਅੱਗ ਹੰਸ ਅਕੇਲਾ ਅੱਗੇ ਉਹ ਇਕੱਲਾ ਜੀਵਾਤਮਾ ਜਾਂਦਾ ਹੈ ਕੋਈ ਹੋਰ ਨਾਲ ਨਹੀਂ ਜਾਂਦਾ
ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ
ਕਬੀਰ ਜੀ ਕਹਿੰਦੇ ਐ ਪ੍ਰਾਣੀ ਐ ਜੀਵੋ ਸੁਣੋ ਜੀਵ ਨੂੰ ਕਾਲ ਨੇ ਗ੍ਰਸ ਲਿਆ ਖਾ ਲਿਆ ਤੇ ਇਹਦਾ ਜਿਹੜਾ ਜੀਵਨ ਸੀ ਉਹ ਖੂਹ ਚ ਪੈ ਗਿਆ, ਇਹਨੇ ਨਾਮ ਨਹੀਂ ਜਪਿਆ, ਇਹਨੇ ਬੰਦਗੀ ਨਹੀਂ ਕੀਤੀ, ਇਹਦਾ ਜੀਵਨ ਪੈ ਗਿਆ ਖੂਹ ਵਿੱਚ ਤੇ ਕਾਲ ਨੇ ਇਹਦੇ ਸਰੀਰ ਨੂੰ ਗ੍ਰਸ ਲਿਆ। ਅਖੀਰਲੀ ਪੰਕਤੀ ਚ ਕਹਿੰਦੇ ਹਨ,
ਮਾਇਆ ਆਪ ਬੰਧਾਇਆ ਜੋ ਨਲ ਨੀ ਭ੍ਰਮ ਸੂਆ।
ਝੂਠੀ ਮਾਇਆ ਕਰਕੇ ਇਹਨੇ ਆਪਣੇ ਆਪ ਨੂੰ ਮਾਇਆ ਦੇ ਬੰਧਨਾਂ ਵਿੱਚ ਬਣਾ ਲਿਆ। ਤੇ ਕਿਵੇਂ ਬੰਧਿਆ ਗਿਆ? ਜੋ ਨਲ ਨੀ ਭ੍ਰਮ ਸੂਆ, ਯਾਦ ਰੱਖਿਓ ਤੋਤੇ ਨੂੰ ਪਕੜਨ ਲਈ ਪੁਰਾਣੇ ਸਮਿਆਂ ਵਿੱਚ ਲੋਕ ਕੀ ਕਰਦੇ ਸਨ? ਇੱਕ ਲੈ ਕੇ ਕੜਾਈ, ਕੜਾਈ ਕਹਿ ਲਓ ਕੜਾਈ, ਉਹਦੇ ਵਿੱਚ ਦਾਣੇ ਪਾ ਕੇ ਨਾਲ ਪਾਣੀ ਪਾ ਦਿੰਦੇ ਸਨ, ਉੱਪਰ ਇੱਕ ਪਤਲੀ ਰੱਸੀ ਪਾ ਕੇ ਧਾਗਾ, ਉਹਦੇ ਵਿੱਚ ਨਲਕੀ ਪਾ ਦਿੰਦੇ ਸਨ, ਬਿਲਕੁਲ ਉਹ ਪਾਣੀ ਦੇ ਉਹਦੇ ਵਿੱਚ ਹੁੰਦੀ ਸੀ, ਉੱਤੇ ਬਿਲਕੁਲ ਸੈਂਟਰ ਦੇ ਵਿੱਚ ਥੱਲੇ ਪਾਣੀ ਦੀ ਕੜਾਹੀ ਹੈ, ਉਹਦੇ ਵਿੱਚ ਦਾਣੇ ਪੈਣ, ਉੱਤੇ ਰੱਸੀ ਪਾ ਕੇ ਉਹ ਦੇ ਵਿੱਚ ਰੱਖ ਦਿੰਦੇ, ਧਾਗਾ ਬੰਨ ਦਿੰਦੇ ਦੋ ਪਾਸੇ। ਤੋਤਾ ਦਾਣਿਆਂ ਨੂੰ ਚੁਗਣ ਲਈ ਜਦੋਂ ਆ ਕੇ ਉਸ ਨਲਨੀ ਤੇ ਬੈਠਦਾ, ਨਲਕੀ ਤੇ ਬੈਠਦਾ, ਬੈਠਣ ਦੀ ਦੇਰ ਨਲਕੀ ਘੁੰਮ ਜਾਂਦੀ, ਜਦੋਂ ਘੁੰਮਦੀ ਥੱਲੇ ਪਾਣੀ ਹੈ। ਹੁਣ ਤੋਤਾ ਨਲਨੀ ਨੂੰ ਛੱਡਦਾ ਨਹੀਂ, ਜੇ ਮੈਂ ਛੱਡਦਾ ਤਾਂ ਪਾਣੀ ਚ ਡਿੱਗਾਂਗਾ, ਤੇ ਉਹਨੂੰ ਲੋਕ ਪਕੜ ਲੈਂਦੇ ਸਨ, ਇੱਕ ਭੁਲੇਖਾ ਦੇ ਕੇ ਤੋਤਾ ਪਕੜੇ। ਕਬੀਰ ਜੀ ਕਹਿੰਦੇ ਐਵੇਂ ਇਸ ਜੀਵ ਨੂੰ ਭੁਲੇਖਾ ਪੈ ਗਿਆ ਕਿ ਮਾਇਆ ਬਹੁਤ ਵੱਡੀ ਚੀਜ਼ ਹੈ, ਐਵੇਂ ਇਹ ਮਾਇਆ ਦੇ ਵਿੱਚ ਇਹਨੇ ਆਪਣੇ ਆਪ ਨੂੰ ਬਣਾ ਲਿਆ, ਜਿਵੇਂ ਤੋਤਾ ਨਲਨੀ ਦੇ ਨਾਲ ਲਿਪਟ ਕੇ ਭੁਲੇਖੇ ਨਾਲ ਪਕੜਿਆ ਗਿਆ ਚੋਗ ਚੁਣ ਲਈ, ਐਵੇਂ ਇਹ ਜੀਵ ਵੀ ਮਾਇਆ ਕਰਕੇ ਹੀ ਬੰਨਿਆ ਗਿਆ। ਕਬੀਰ ਜੀ ਕਹਿੰਦੇ
ਵੇਦ ਪੁਰਾਣ ਸਦਾ ਮਤ ਸੁਣ ਕੇ ਕਰੀ ਕਰਮ ਕੀ ਆਸਾ।
ਵੇਦ ਪੁਰਾਣ ਸੁਣੇ, ਉਹਨਾਂ ਦਾ ਸਿਧਾਂਤ ਸੁਣਿਆ ਤੇ ਮਨੁੱਖ ਨੇ ਕਰਮ ਕਰਨ ਦੀ ਆਸਾ ਕਰ ਲਈ। ਬ੍ਰਾਹਮਣ ਕਿਸੇ ਗ੍ਰਸਤੀ ਦਾ ਲੜਕਾ ਬਿਮਾਰ ਹੋ ਗਿਆ।